ऐसी हालत जिसनू मस्तानी हालत कहंदे ने, रंग हसै प्यार विच, रंग प्यार नू कहंदे, रंग रोवै चुप भी कर जाए, परवाह नहीं किसे केरी वाह सच्चे ने। अपने गुरु तो बगैर होर किसे दी परवाह नहीं। सो दुनिया दे अंदर गल फैल गई, सारे जजीरे च फैल गई, गल उड़ के बाहर भी पहुंच गई। बहुत सारे पखंडियां नू पता लग्या भई उन्हें नानक देखिया तो है नहीं, आप ही क्यों ना चले जाइए नानक बन के। सो उस तरह दे नाल अपना रूप बनाया ते साधु का रूप बना के जाके बैठ गए। सुनेहा भेजता कि राजे नू कह दियो भाई कि जिस नानक का नाम लेंदा वो आ गया, शहर के बाहर बैठा आके लै जाए। राजे को खबर आई, किन्ना चा उसके हिरदे च होया, किन्नी खुशी उसके हिरदे च हो कि मरदे हुए बंदे नू जिथे एक बूंद भी पानी की ना लभदी होवे गिलास भरिया होया पानी का लभ जाए, किन्नी खुशी होंदी है उसनू। जे करोड़ा मोहरा लभ जाण उहदी खुशी नहीं होंदी, जे एक गिलास पानी का मिल जाए तो उहदी खुशी बहुत होया करदी। सो राजा नंगे पैरी दौड़ पिया जद सुने कि आ गए मेरे सतगुरु नानक देव। जाके देखिया भी वह बैठे ने, जाके चरणा ते टह पिया, रोना शुरू करता। पातशाह इन्नी देर लाती, इन्ना चिर लाया, लेकिन अंदरों आवाज आती है कि मना वो गुरु नानक जी दे बारे मनसुख जी ने दसिया सी कि गुरु नानक नू तां देख दी सार तेरे रोम रोम दे विचों नाम दियां धुनियां निकलनियां शुरू हो जाणगियां, यह निशानी है उन्हां दी। जे गुरु नानक की दृष्टि तेरे ते पै गई, तन मन ठंडा हो जाएगा, कोई शंका कोई संसा तेरे अंदर नहीं फुरेगा। है इहदे विचों तां उह रस नहीं आ रहा, यह तो मैनू कोई नरजिंद जिहा प्रतीत दिंदा। उठे, उठ के हाथ जोड़े, कहिंदे महाराज तुसीं आ गए, बड़ी देर लाई। कहिंदे हाँ राजन, तेरा प्रेम देख के आ गए। चलो फिर तुसीं महलां नूं। कहिण लगे नहीं, असीं इत्थे अतीत पुरश हां, इत्थे ही रहां। राजे दा मत्था खड़किया कि मैं तां सुनिया सी गुरु नानक गृहस्थी है, गृहस्थ विच रहिंदा, संसार नूं तारन वास्ते थोड़ी देर वास्ते उसने गृहस्थों पिट्ठ मोड़ी है। ये तां अतीत कहिंदा, मैं अपने आप अतीत हाँ, कच्चा ना होवे किते। उत्थों ही तुर पिया, राणी दे पास आ गया जिसका नाम चंद्रकला सी। राणी ने देखिया भी राजा उदास है, गुरु नानक नू मिलिया होवे, जिसनू नानक नानक कहिंदे दा साह नहीं सी आउंदा, भी इह की गल हो गई। कहन लगे राजन की गल। कहन लगे चंद्रकला, ये ठीक है, मैनू कुछ ऐ लगता भी मेरे नाल धोखा हो गया, मेरे प्रेम नाल मुखौल किया जा रहा, इहनू एक्सप्लॉयट किया जा रहा है, ते मेरा दिल अंदरों शादी दिंदा भी ये गुरु नानक नहीं है। दर्शन नहीं करे, जे कोई चित्र हुंदा मैं देख लैंदा, चित्र मिला के तस्वीर मिला लैंदा भी ये मेरे सतगुरु ने होर है कोई, पर मेरा मन नहीं अंदरों मन्ने। कहिंदी इह तां मामूली गल है, तुसीं मेरे ते छड्डो, मैं हुणे पता कर दिंदी हां। उस वेले कुछ चेरियां सी दासियां, कहन लगी जाओ वो साधु का पता कढो किन्ने क पानी च, मंद चीज़ां लै जाओ, शराब मास उत्थे ही रहना, तुसीं देखना है भी खड़दा है गिरदा है। सो उस तरह के नाल गईयां जाके पहली चोट बना सार सकिया, गिर गया उस वेले, मोहरां लै लिया, मदरा मास खा पी लिया, ते शलोक सुनाता कि जो आत्मा है ये संग है, आम बरमस भी निसंग भोग लक्षण, वे सानू कोई दोष नहीं लगता, असी असंग हाँ, ये शरीर की किरिया। सारी गल आके दसी, राजा बहुत पश्चाताप चले, कहन लग्या मना यह तो मस्तक गुरु नानक दे चरणा ते सुचा मस्तक नवाउणा सी, जूठा कर लिया मैं, एक पामर दे चरणा ते मस्तक नवा के हिरदे की वेदना उहदे भेटा करके मैं किड्डी बड़ी गलती करी। उस वेले अपने मन की हालत इस तरह प्रगट कर लिया।
मैनू पै गया ਆਪ ਲੇਖਾ ਹੰਸਦਾ ਬਦਲ ਸਵਾਦੀ ਦੇਖੇ ਮੈਂ ਆਪ ਲੇਖਾ
ਭੁਲੇਖਾ ਲੰਘਿਆ ਤੇ ਮੈਂ ਤਾਂ ਇਹ ਸਮਝਦਾ ਸੀ ਕਿ ਵਡਹੰਸ ਹੈ, ਪਰਮ ਹੰਸ ਹੈ, ਪਰਮ ਗਿਆਨੀ ਹੈ, ਗੁਰੂ ਹੈ। ਮੈਨੂੰ ਕੀ ਪਤਾ ਹੈ ਕਿ ਇੱਕ ਭੇਖੀ ਤੁਰਿਆ ਫਿਰਦਾ, ਤਾਂ ਮੈਂ ਜਾ ਕੇ ਸੀਸ ਨਵਾਇਆ। ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀਆ, ਫਿਰ ਤਾਂ ਮੈਂ ਨੇੜੇ ਨਾ ਜਾਂਦਾ, ਦਰਸ਼ਨ ਨਾ ਕਰਦਾ, ਕਿਉਂਕਿ ਦੋਹਾਂ ਦੇ ਵਿੱਚ ਫਰਕ ਹੋਇਆ ਕਰਦਾ। ਸ਼ਕਲ ਇੱਕੋ ਜੀ ਹੈ, ਅੱਖਾਂ ਦੋਏ ਮੀਚ ਸਕਦੇ ਨੇ, ਗਿਆਨ ਦੋਏ ਕਰ ਸਕਦੇ ਨੇ, ਕੱਪੜੇ ਜਿਹੜਾ ਅਸਲੀ ਆ ਉਹ ਸ਼ਾਇਦ ਨਾ ਪਹਿਨੇ, ਨਾ ਕੋਈ ਭੇਖ ਬਣਾਵੇ, ਪਰ ਨਕਲੀ ਜਿਹੜਾ ਉਹਦੇ ਕੋਲ ਭੇਖ ਦਾ ਬੜਾ ਜ਼ੋਰ ਹੋਇਆ ਕਰਦਾ, ਬੜਾ ਜ਼ੋਰ ਹੁੰਦਾ ਚੇਲਿਆਂ ਚਪਟਿਆਂ ਦਾ। ਗੱਲਾਂ ਕਰਦੇ ਨੇ, ਸਾਖੀਆਂ ਸੁਣਾਉਂਦੇ ਨੇ, ਬੜੀ ਐਕਸਪਲਾਈਟੇਸ਼ਨ ਹੁੰਦੀ ਹੈ, ਅਸਲ ਨੂੰ ਲੋੜ ਨਹੀਂ ਹੋਇਆ ਕਰਦੀ। ਅਸਲੀ ਹੀਰੇ ਨੇ ਕਦੇ ਨਹੀਂ ਦੱਸਿਆ, ਨਕਲੀ ਹੀਰੇ ਦੀ ਉਪਮਾ ਹੋਏਗੀ, ਅਸਲ ਤਾਂ ਅਸਲ ਹੈ ਹੀ ਜਿਹੜੀ ਚੀਜ਼ ਹੈ। ਸੋ ਇਹਨਾਂ ਦੋਹਾਂ ਦਾ ਫਰਕ ਹੋਇਆ ਕਰਦਾ। ਮਹਾਰਾਜ ਕਹਿੰਦੇ ਨੇ, ਹੰਸਾਂ ਵਿੱਚ ਬੈਠਾ ਬੱਗ ਨਾ ਬਣਈ। ਜੇ ਬਗਲਾ ਹੰਸਾਂ 'ਚ ਆ ਕੇ ਬਹਿ ਜਾਵੇ, ਕਹਿੰਦੇ ਉਹ ਹੰਸ ਤਾਂ ਨਹੀਂ ਬਣਦਾ ਭਾਈ। ਕਿਉਂ ਨਹੀਂ ਬਣਦਾ? ਜੇ ਸਤਸੰਗ 'ਚ ਆ ਕੇ ਬਹਿ ਗਿਆ, ਅੱਖਾਂ ਮੀਚ ਲੀਆਂ, ਤਾਂ ਉਹ ਸਾਧੂ ਤਾਂ ਨਾ ਬਣਿਆ। ਪਤਾ ਨਹੀਂ ਉਹਦੇ ਮਨ ਵਿੱਚ ਕੀ ਗੱਲ ਚੱਲ ਰਹੀ ਹੈ। ਕਿਹੜੀ ਦੁਰਭਾਵਨਾ ਉਹਦੇ ਹਿਰਦੇ ਦੇ ਵਿੱਚੋਂ ਉੱਠ ਰਹੀ ਹੈ। ਸਤਸੰਗੀ ਤਾਂ ਨਾ ਬਣਿਆ, ਬੜੀਆਂ ਭਾਵਨਾ ਉਲਟ ਫੁਲਟ ਉੱਠਦੀਆਂ। ਇੱਕ ਵਾਰੀ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਸੰਗਤ 'ਚ ਬੈਠੇ ਇਸ ਤਰ੍ਹਾਂ ਵਿਖਿਆਨ ਕਰਦੇ, ਸੰਗਤ ਆਲੇ ਦੁਆਲੇ ਬਹੁਤ ਬੈਠੀ ਆ, ਬਚਨ ਕਰਦੇ, ਆਪਦੇ ਹੱਥ ਦੇ ਵਿੱਚ ਇੱਕ ਸੁੱਚੇ ਮੋਤੀਆਂ ਦਾ ਸਿਮਰਨਾ ਸੀ। ਇੱਕ ਸਾਧੂ ਆਏ, ਮਸਤਕ ਨਵਾਇਆ ਉਹਨਾਂ ਨੇ ਆਪਸ ਵਿੱਚ, ਮਹਾਰਾਜ ਨੇ ਬੜਾ ਆਦਰ ਦਿੱਤਾ ਅਤੇ ਆਪਣੇ ਕੋਲੇ ਬਿਠਾ ਲਿਆ, ਬਰਾਬਰੇ ਪਿਛਲੇ ਪਾਸੇ ਬੈਠ ਗਿਆ ਅਤੇ ਮਹਾਰਾਜ ਜੀ ਬਚਨ ਕਰਦੇ ਆ, ਇੱਥੋਂ ਕਰਦਿਆਂ ਕਰਦਿਆਂ ਨੇ ਆ ਗੋਡੇ ਦੇ ਥੱਲੇ ਆਪਣਾ ਸੁੱਚੇ ਮੋਤੀਆਂ ਦਾ ਸਿਮਰਨਾ ਰੱਖ ਦਿੱਤਾ। ਉਹ ਅੱਖਾਂ ਵਿੱਚ ਹੀ ਬੈਠਾ, ਕੋਏ ਥੀ ਦੇਖਿਆ ਵੀ ਸਿਮਰਨਾ ਪਿਆ ਹੈ, ਬੜਾ ਕੀਮਤੀ, ਇਹੋ ਜਿਹਾ ਤਾਂ ਮੁੜ ਕੇ ਨਹੀਂ ਮਿਲਦਾ, ਮੇਰੇ 'ਤੇ ਸ਼ੱਕ ਕਿਸੇ ਨੇ ਨਹੀਂ ਕਰਨਾ। ਮਲਕ ਦੇ ਗਏ ਵਧਾ ਕੇ ਹੱਥ, ਕਿਸੇ ਨੂੰ ਨਾ ਪਤਾ ਲੱਗਣਾ, ਲੱਗਣ ਦਿੱਤਾ ਅਤੇ ਸਿਮਰਨਾ ਵਿੱਚ ਪਾ ਲਿਆ ਕੱਪੜਿਆਂ ਨੇ। ਮਹਾਰਾਜ ਜਾਣੀ ਜਾਣ, ਆਪਨੇ ਕਿਹਾ ਭਾਈ ਇੱਥੇ ਸਾਡਾ ਸਿਮਰਨਾ ਸੀ, ਕਿਸੇ ਕੋਈ ਸਿੱਖ ਦੇ ਹੱਥਾਂ ਨਹੀਂ ਆਇਆ, ਕਿਤੇ ਗਿਰ ਗਿਆ ਹੋਵੇ ਸੱਥ। ਕਹਿੰਦੇ ਪਾਤਸ਼ਾਹ ਟੋਲ ਲੈਂਦੇ, ਜਿੱਥੋਂ ਤੇ ਆਪ ਆਏ ਸੀ ਉੱਥੋਂ ਤੇ ਟੋਲ ਟਲਾਈ ਸ਼ੁਰੂ ਹੋ ਗਈ, ਸਾਰੇ ਦੇਖ ਲਿਆ। ਮਹਾਰਾਜ ਕਹਿੰਦੇ ਇੱਕ ਦੂਜੇ ਦੇ ਦੇਖ ਲਓ, ਸਾਰੇ ਸਾਰਿਆਂ ਨੂੰ ਦੇਖ ਲਿਆ। ਕਹਿੰਦੇ ਮਹਾਰਾਜ ਸੰਤ ਜੀ ਬੈਠੇ ਨੇ, ਜੇ ਆਗਿਆ ਹੋਵੇ ਇਹਨਾਂ ਨੂੰ ਵੀ ਦੇਖ ਲਈਏ, ਜੇ ਨਰਾਦਰੀ ਨਾ ਹੋਵੇ। ਕਿਉਂ ਕਹਿੰਦੇ ਸੰਤ ਜੀ, ਮੂੰਹ ਫਿੱਕਾ ਹੋ ਗਿਆ। ਕਹਿੰਦੇ ਕੋਈ ਨਾ ਭਾਈ, ਸਾਨੂੰ ਵੀ ਦੇਖ ਲਓ ਅਤੇ ਇਹਨਾਂ ਨੂੰ ਵੀ ਦੇਖ ਲਓ। ਜਦ ਸੰਤ ਨੂੰ ਦੇਖਿਆ ਤਾਂ ਸਿਮਰਨ ਨਾਲ ਕੋਈ ਬੈਠਾ ਵਿੱਚ, ਇਹ ਕਹਿੰਦੇ ਸੰਤ ਸਭਾ 'ਚ ਤਾਂ ਆ ਕੇ ਬਹਿ ਗਿਆ, ਹੰਸਾਂ ਵਿੱਚ ਬੈਠਾ ਬੱਗ ਨਾ ਬਣਈ। ਬਗਲਾ ਜਿਹੜਾ ਹੈ ਉਹ ਹੰਸ ਨਹੀਂ ਬਣਿਆ ਕਰਦਾ, ਕਿਉਂ? ਨਿੱਤ ਬੈਠਾ ਮੱਛੀ ਨੂੰ ਤਾਰ ਲਾਵੇ, ਸ਼ਿਕਾਰ ਭਾਲਦਾ ਵੀ ਇੱਥੋਂ ਕੋਈ ਲੱਭ ਜਾ। ਬਿਰਤੀ ਨਹੀਂ ਇਕਾਗਰ ਹੁੰਦੀ, ਕਦੇ ਇੱਧਰ ਦੇਖੋ ਕਦੇ ਇੱਧਰ ਦੇਖੋ। ਜਾਂ ਹੰਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਉਹਨਾਂ ਦਾ ਜੋੜ ਨਹੀਂ ਆਉਂਦਾ, ਕਿਉਂ? ਦੋਹਾਂ 'ਚ ਇਸ ਤਰ੍ਹਾਂ ਫਰਕ ਹੁੰਦਾ।
ਹੰਸ ਚੋਗ ਮੋਤੀਆਂ ਦਾ
ਬਗ ਡੱਡਾ ਪਾਲਣ ਜਾਵੇ। ਸਤਸੰਗ ਚ ਆ ਕੇ ਵੀ ਬਹਿ ਗਿਆ, ਵਸਤਰ ਵੀ ਪਾ ਲਏ, ਚੋਲੇ ਵੀ ਪਾ ਲਏ, ਰੰਗ ਵੀ ਦਵਾ ਲਏ, ਕਿਸੇ ਨੇ ਕਾਲਾ ਦਵਾ ਲਿਆ, ਕਿਸੇ ਨੇ ਹਰਾ ਦਵਾ ਲਿਆ, ਕਿਸੇ ਨੇ ਲਾਲ ਦਵਾ ਲਿਆ, ਭਗਵਾਨ ਦਵਾ ਲਿਆ। ਲੇਕਿਨ ਅੰਦਰਲੇ ਪਾਸੇ ਮਹਾਰਾਜ ਕਹਿੰਦੇ, ਕੁੰਵਰ ਤਾਪ ਗੇਰੂ ਕੇ ਵਸਤਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਦਾ, ਦੇਹ ਛੋੜ ਪ੍ਰਦੇਸ਼ ਲਾਇਆ, ਪੰਜ ਚ ਨਾਲ ਨਾਲੇ ਲਾਇਆ। ਉਹ ਤਾਂ ਨਾਲ ਲਈ ਫਿਰਦਾ ਜਿਹਨਾਂ ਨੂੰ ਛੱਡਣਾ ਸੀ ਪ੍ਰੇਮੀਆਂ। ਹੰਸ ਤਾਂ ਨਹੀਂ ਬਣਦਾ ਤੂੰ ਕੱਪੜੇ ਪਾ ਕੇ, ਇਸ ਤਰ੍ਹਾਂ ਨਹੀਂ ਬਣਨਾ, ਕਿਉਂ ਜਿਹੜੇ ਹੰਸ ਵਿਅਕਤੀ ਵਾਲੇ ਨੇ ਉਹ ਤੱਤ ਵਿਵੇਚਨ ਕਰਦੇ ਨੇ, ਸੰਸਾਰ ਨੂੰ ਮਿਥਿਆ ਜਾਣਦੇ ਆ, ਦੇਹ ਨੂੰ ਮਿਥਿਆ ਜਾਣਦੇ ਨੇ, ਆਤਮਾ ਨੂੰ ਸੱਤ ਜਾਣਦੇ। ਜਿਹੜੇ ਬਗ ਵਿਅਕਤੀ ਦੇ ਨੇ ਉਹਨਾਂ ਦੇ ਅੰਦਰ ਵਾਸ਼ਨਾਵਾਂ ਕੰਮ ਕਰਦੀਆਂ, ਮੰਦ ਵਾਸ਼ਨਾਵਾਂ ਕੰਮ ਕਰਦੀਆਂ, ਦੇਹ ਦੇ ਆਸ ਪੱਕਾ ਹੈ ਉਹਨਾਂ ਨੂੰ। ਕੱਪੜਿਆਂ ਨਾਲ ਨਹੀਂ ਫਰਕ ਪਿਆ ਕਰਦਾ, ਅੰਦਰਲਾ ਬਦਲੇ ਤਾਂ ਫਰਕ ਪਿਆ ਕਰਦਾ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਪਾਲਣ ਜਾਵੇ, ਉੱਡ ਰਿਹਾ ਵਿਚਾਰਾ ਬਗਲਾ, ਮਤ ਹੋਵੇ ਮੰਝ ਲਿਖਾਵੇ। ਆਪਣੇ ਆਪ ਨੂੰ ਦਿਖਾ ਦਿੰਦਾ, ਜਦ ਡੱਡ ਕੋਲ ਆਉਂਦੀ ਅੱਖਾਂ ਵਿੱਚ ਕੋਈ ਨਹੀਂ ਦੇਖਦਾ ਰਹਿੰਦਾ, ਮਲਕ ਦੇਖ ਹਿਲਦਾ ਨਹੀਂ, ਜੁਲਦਾ ਨਹੀਂ, ਚੁੰਜੈਨ ਕਰ ਲੂ ਇੱਕ ਪਾਸੇ, ਐਂ ਹੋ ਜੂ ਜਿਵੇਂ ਫੁਰ ਸਮਾਧੀ ਲੱਗੀ ਹੁੰਦੀ ਹੈ। ਜਦ ਡੱਡ ਮਾਰਦੇ ਥੱਲੇ ਆ ਗਈ, ਥੜਕ ਦੇ ਕੇ ਚੁੰਜ ਤਿੱਖੀ ਹੁੰਦੀ ਹੈ, ਦੋਵਾਂ ਪਾਸਿਆਂ ਤੇ ਖੋਲ ਕੇ ਫੜ ਲੈਂਦਾ। ਕਹਿਣ ਲੱਗੇ ਮਹਾਰਾਜ ਇਹਦਾ ਇੰਤਜ਼ਾਮ, ਕਿਉਂਕਿ ਜਦੋਂ ਕਸਵੱਟੀ ਲੱਗਦੀ ਹੈ ਅਸੀਂ ਕਸਵੱਟੀ ਲਾਵਾਂਗੀਆਂ, ਚੇਰੀਆਂ ਰੱਖ ਲਈਆਂ, ਸੁੰਦਰ ਵੇਸ਼ਵਾਵਾਂ ਰੱਖ ਲਈਆਂ, ਤੇ ਸਾਧੂ ਆਉਣਗੇ ਨਾਨਕ ਨਾਮ ਲੈ ਕੇ, ਉਹਨਾਂ ਦਾ ਇਮਤਿਹਾਨ ਲੈਣਾ, ਕਸਵੱਟੀ ਲਾਉਣੀ ਹੈ। ਜੋਗੀ ਆਏ ਕਿ ਅਸੀਂ ਨਾਨਕ ਹਾਂ, ਲੇਕਿਨ ਫਿਸਲ ਗਏ, ਡਿੱਗ ਗਏ। ਹੋਰ ਮਤਾਂ ਦੇ ਆਏ, ਕਿੰਨੇ ਆਏ, ਸਜ਼ਾ ਦੇਣ ਨੂੰ ਰਾਜੇ ਨੂੰ ਕਹਿੰਦੇ ਆ ਕਿ ਮਹਾਰਾਜ ਸਜ਼ਾ ਦੇ ਦੀਏ, ਕਹਿੰਦੇ ਨਾ, ਸਜ਼ਾ ਨਾ ਕਿਸੇ ਬੰਦੇ ਆਪਣੀ ਕੀਤੀ। ਜਦ ਪਾਸ ਨਹੀਂ ਆਏ ਹੋਣਗੇ, ਆਪਣੇ ਆਪ ਹੀ ਇਹਨਾਂ ਨੂੰ ਸਜ਼ਾ ਮਿਲ ਗਈ। ਸੋ ਇਸ ਤਰ੍ਹਾਂ ਬਹੁਤ ਆਉਣੇ ਸ਼ੁਰੂ ਹੋ ਗਏ। ਇਹ ਵੀ ਪਤਾ ਲੱਗ ਗਿਆ ਕਿ ਧੋਖੇ ਦਾ ਪਤਾ ਲੱਗ ਜਾਂਦਾ ਉਹਨਾਂ ਨੂੰ, ਸਭ ਸੋਝੀ ਹੈ, ਅਸਲੀ ਗੁਰੂ ਨਾਨਕ ਨਹੀਂ ਆਉਂਦਾ। ਕਿਉਂਕਿ ਜਦੋਂ ਕਸਵੱਟੀ ਲੱਗਦੀ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਝੂਠੇ ਨੇ ਤਾਂ ਟਿਕਣਾ ਹੀ ਨਹੀਂ। ਰਾਮ ਕਸੌਟੀ ਸੋ ਸਹੇ ਜੋ ਮਰਜੀ ਵਾ। ਸੋ ਅਖੀਰ ਇੱਧਰ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਕਹਿੰਦੇ ਭਾਈ ਬਾਲਾ ਹੁਣ ਆਪਾਂ ਨੂੰ ਕਾਫੀ ਦੇਰ ਹੋ ਗਈ ਤਲਵੰਡੀ ਆਇਆ ਨੂੰ, ਹਿਰਦੇ 'ਚ ਖਿੱਚ ਪੈ ਰਹੀ ਹੈ, ਚਲੋ ਹੁਣ ਦੁਨੀਆ ਦਾ ਹਾਲ ਚਾਲ ਦੇਖੀਏ, ਕਿਸੇ ਨਾਲ ਆਪ ਵਚਨ ਕਰਾਂਗੇ, ਕਿਸੇ ਨੂੰ ਵਚਨ ਸੁਣਾਵਾਂਗੇ, ਦਰਸ਼ਨ ਦੇਵਾਂਗੇ, ਦਰਸ਼ਨ ਲਵਾਂਗੇ, ਚਲੋ ਚੱਲੀਏ। ਮਹਾਰਾਜ ਚੱਲਦੇ ਚੱਲਦੇ ਇਸ ਰਸਤੇ 'ਤੇ ਬੜੀਆਂ ਸਾਖੀਆਂ ਆਉਂਦੀਆਂ, ਸਮੁੰਦਰ ਦੇ ਉੱਤੇ ਆਪ ਚਲੇ ਜਾਂਦੇ ਨੇ, ਕਿਸੇ ਮੱਛ ਦੇ ਉੱਤੇ ਤੁਰੇ ਜਾਂਦੇ ਨੇ। ਅਖੀਰ ਮਹਾਰਾਜ ਜੀ ਇਸ ਰਾਜ ਦੇ ਵਿੱਚ ਆ ਕੇ ਉਤਰੇ, ਅਤੇ ਉਸ ਵੇਲੇ ਬਾਗ ਸੁੱਕਾ ਪਿਆ ਸੀ, ਉਹਦੇ ਦਰਵਾਜ਼ੇ ਬੰਦ ਸੀ, ਕੋਈ ਜਾਂਦਾ ਨਹੀਂ ਸੀ, ਕਿਉਂਕਿ ਸਾਰੇ ਹੀ ਦਰਖਤ ਸੁੱਕ ਗਏ ਸੀ, ਆਲੇ ਦੁਆਲੇ ਚਾਰ ਦੀਵਾਰੀ ਸੀ। ਕਹਿੰਦੇ ਪਾਤਸ਼ਾਹ ਕਿੱਥੇ ਆਸਣ ਕਰਨਾ? ਕਹਿੰਦੇ ਆਹ ਬਾਗ ਦੇ ਵਿੱਚ ਕਰ ਲੈਂਦੇ ਹਾਂ ਭਾਈ, ਦੇਖੋ ਕਿਤੋਂ ਦੀ ਖੁੱਲ੍ਹਾ ਹੈ। ਇੱਕ ਗੇਟ ਸੀ ਛੋਟਾ ਜਿਹਾ, ਉਹਦੇ ਵਿੱਚ ਹੀ ਮਹਾਰਾਜ ਨੰਗੇ ਨੰਗੇ ਜਾ ਕੇ ਬਾਗ 'ਚ ਬੈਠ ਗਏ। ਬਾਗ 'ਚ ਬੈਠਣ ਦੀ ਦੇਰ ਸੀ, ਉਹ ਸੁੱਕੇ ਹੋਏ ਬਾਗ ਦੇ ਅੰਦਰ ਰਸ ਭਰ ਗਿਆ, ਦਰਖਤ ਸਾਰੇ ਰਸ ਵਿੱਚ ਆ ਗਏ, ਕੋਂਪਲਾਂ ਫੁੱਟ ਗਈਆਂ, ਟਾਹਣੀਆਂ ਫੈਲ ਗਈਆਂ। ਉਸ ਬਾਗ ਦਾ ਮਾਲੀ ਜੋ ਬੇਰੁਜ਼ਗਾਰ ਹੋਇਆ ਬੈਠਾ ਸੀ, ਉਹ ਦੇਖਣ ਵਾਸਤੇ ਆਉਂਦਾ ਵੀ ਇਹ ਕੀ ਗੱਲ, ਬਾਗ ਹਰਾ ਹੋ ਰਿਹਾ ਮੇਰਾ, ਟਾਹਣੀਆਂ ਕੱਢਿਆ ਆ। ਐਸੀ ਬਾਤ ਨਹੀਂ ਸਾਧ ਸਿੰਘ ਜੀ, ਕੋਈ ਮਨੋਕਲਪਤ ਨਹੀਂ ਹੈ, ਬੇਅੰਤ ਮਹਾਤਮਾ ਹੋਏ ਨੇ ਬਾਬਾ ਫਰੀਦ। ਜਦ ਇਸ ਨੂੰ ਗਾਇਬ ਦੀ ਆਵਾਜ਼ ਆਈ ਕਿ ਫਰੀਦਾ ਜੰਗਲ ਜੰਗਲ ਕਿਆ ਭਵੇ, ਬਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੁੰਡੇ, ਜਾ ਮੁਰਸ਼ਦ ਕਰ, ਮੁਰਸ਼ਦ ਏ ਕਾਮਲ ਦੀ ਸ਼ਰਨ 'ਚ ਪੈ, ਮੁਰਸ਼ਦ ਤੋਂ ਬਗੈਰ ਤੈਨੂੰ ਪਰਮੇਸ਼ੁਰ ਦੇ ਦੀਦਾਰ ਨਹੀਂ ਹੋਣੇ, ਕਿਉਂਕਿ ਤੂੰ ਹੋਰ ਅੱਖਾਂ ਦੇ ਨਾਲ ਦਰਸ਼ਨ ਕਰਨਾ ਚਾਹੁੰਦਾ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਵਾਹਿਗੁਰੂ ਦੇ ਦਰਸ਼ਨ ਹੁੰਦੇ। ਉਸ ਘਰ ਦੀ ਚਾਬੀ ਗੁਰੂ ਦੇ ਕੋਲ ਹੈ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋ ਪਾਈ, ਯਨਕ ਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ।
ਜੈ ਪੂਰੇ ਸਤਿਗੁਰੂ ਦੀ ਸ਼ਰਨ ਜਾ। ਤਰਲਾ ਕੀਤਾ ਕਿ ਮੈਨੂੰ ਕੋਈ ਸਿਹਤ ਮਿਲ ਜਾਵੇ। ਕਹਿੰਦੇ ਜਾ ਅਜਮੇਰ ਸ਼ਰੀਫ ਦੇ ਅੰਦਰ, ਬਖਤਿਆਰ ਕਾਕੀ ਇਸ ਵੇਲੇ ਪੂਰੇ ਮਹਾਤਮਾ ਨੇ ਅਧਿਕਾਰ ਹੈ ਉਹਨਾਂ ਨੂੰ ਨਾਮ ਦੇਣ ਦਾ, ਉਹਨਾਂ 'ਤੇ ਜਾ ਕੇ ਨਾਮ ਲੈ। ਤਪੀਆ ਸੀ 24 ਸਾਲ ਤਪੱਸਿਆ ਦੇ ਨਾਲ, ਤਪ ਦਾ ਫਲ ਇਹ ਹੁੰਦਾ ਕਿ ਕਰਾਮਾਤਾਂ ਆ ਜਾਂਦੀਆਂ, ਲੇਕਿਨ ਚਿੱਤ ਨਹੀਂ ਬਦਲਿਆ ਕਰਦਾ। ਸ਼ਕਤੀਆਂ ਆ ਗਈਆਂ, ਵਚਨ ਸਿੱਧ ਹੋਣ ਲੱਗ ਗਿਆ, ਅੰਤਰਜਾਮਤਾ ਆ ਗਈ। ਅਤੇ ਜਦੋਂ ਆਇਆ ਆਪਣੇ ਮੁਰਸ਼ਦ ਦੇ ਕੋਲ, ਵਡੇਰੀ ਉਮਰ ਦੇ ਸੀ ਆਪ, ਲੇਕਿਨ ਬਾਲਕ ਬਣੇ ਹੋਏ ਨਜ਼ਰ ਆਉਂਦੇ। ਦੱਸਿਆ ਕਿਸੇ ਨੇ, ਪੁੱਛਿਆ ਅੱਖਾਂ ਵਾਲਿਆਂ ਨੂੰ, ਉਹ ਦਿੰਦੇ ਸੀ, ਇਸ ਨੂੰ ਬਾਲਕ ਦਿੰਦੇ ਸੀ, ਬਾਲਕਾਂ ਦੇ ਨਾਲ ਖੇਡ ਰਹੇ ਸੀ। ਕਹਿਣ ਲੱਗੇ ਮੈਂ ਬਖਤਿਆਰ ਮੁਰਸ਼ਿਦ ਨੂੰ ਮਿਲਣਾ। ਉਹ ਕਹਿੰਦੇ ਉਹ ਸਾਹਮਣੇ ਦੇਖੋ ਗੇਂਦ ਜਿਹੜੇ ਉੱਪਰ ਨੂੰ ਸਿੱਟਦੇ ਨੇ ਉਹ ਹੈ। ਕਹਿੰਦੇ ਇਹ ਤਾਂ ਬਾਲਕ ਹੈ। ਨਹੀਂ, ਕਹਿੰਦੇ ਬਾਲਕਾ ਨਹੀਂ, ਆ ਦੇਖਤਾ ਸੀ ਸਫੈਦ ਦਾੜਾ। ਕਹਿੰਦਾ ਅੱਛਾ, ਆਪਣੇ ਆਪ ਹੀ ਪਤਾ ਲੱਗ ਗਿਆ, ਉਸਨੇ ਗੇਂਦ ਉੱਪਰ ਨੂੰ ਮਾਰੀ। ਬਾਬੇ ਫਰੀਦ ਨੇ ਦੇਖੀ, ਉੱਥੇ ਹੀ ਰੋਕਤੀ। ਉਹਨਾਂ ਦੇਖਿਆ ਵੀ ਕੌਣ ਆ ਗਿਆ ਜਿਹੜਾ ਗੇਂਦ ਨੂੰ ਥੱਲੇ ਨਹੀਂ ਆਉਣ ਦਿੰਦਾ। ਦੇਖ ਲਿਆ ਵੀ ਉਹ ਦਰਵੇਸ਼ ਖੜਾ, ਕੋਈ ਅਪਮਾਨੀ ਪੁਰਸ਼ ਆ ਗਿਆ। ਅੰਦਰ ਦੀ ਗੱਲ ਜਾਣਨ ਦਾ ਯਤਨ ਕੀਤਾ, ਨਿਗਾਹ ਕੀਤੀ, ਉਸੇ ਵੇਲੇ ਗੇਂਦ ਹੇਠਾਂ ਆ ਗਈ, ਨੇੜੇ ਆ ਗਿਆ। ਕਹਿਣ ਲੱਗਿਆ ਕਿਸ ਤਰ੍ਹਾਂ ਆਇਆ? ਕਹਿੰਦੇ ਮੈਂ ਮੁਰਸ਼ਦ ਧਾਰਨ ਕਰ ਰਿਹਾ। ਕਹਿੰਦਾ ਮੇਰਾ ਮੁਰਸ਼ਦ ਬਣਨ ਆਇਆ ਕਿ ਮੈਨੂੰ ਬਣਾਉਣ ਆਇਆ? ਹੈ, ਕਰਾਮਾਤਾਂ ਦਿਖਾ ਕੇ ਨਹੀਂ ਮੁਰਸ਼ਦ ਕੋਲ ਆਈਦਾ। ਜੇ ਮੁਰਸ਼ਦ ਕੋਲ ਆਉਣਾ ਹੈ ਤਾਂ ਉਹਦੀ ਉਹ ਰਹਿਤ ਧਾਰਨੀ ਪੈਂਦੀ ਹੈ, ਉਹ ਰਹਿਤ ਧਾਰ ਕੇ ਆਵੇਗਾ, ਫਿਰ ਗੱਲ ਬਣ। ਕਹਿੰਦੇ ਜੀ ਕੀ ਰਹਿਤ ਹੈ? ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤੋ ਹਮਾਰੇ ਪਾਸ। ਕਹਿੰਦੇ ਆ ਜਿਹੜੀ ਤੇਰੀ ਹੰਗਤਾ ਅਤੇ ਮਮਤਾ ਅੰਦਰ ਹੈ ਨਾ, ਮੈਂ ਆਈ ਐਮ, ਮੈਂ ਬੜਾ ਦਰਵੇਸ਼, ਮੈਂ 24 ਸਾਲ ਤਪੱਸਿਆ ਕਰੀ, ਮੈਂ ਚਿੜੀਆਂ ਮਾਰਤੀਆਂ ਜਿਉਂਦੀਆਂ ਕਰਦੀਆਂ, ਐ ਮੈਂ ਨੂੰ ਮਾਰ ਲੈ ਪ੍ਰੇਮੀਆਂ, ਜੇ ਗੁਰੂ ਨਾਲ ਤੈਂ ਬਣਾਉਣਾ ਹੈ ਕੁਛ, ਅਤੇ ਦੂਸਰਾ ਪਿਛਲੀ ਲਾਈਨ 'ਤੇ ਖੜ ਜਾ, ਕਬੀਰ ਸਭ 'ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਇਸ ਲਾਈਨ 'ਤੇ ਖੜ, ਇਸ ਲਾਈਨ 'ਤੇ ਖੜ ਕੇ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾ, ਉਹਦਾ ਸ਼ਕਤੀਆਂ ਦਿਖਾਉਣ ਆਇਆ ਸਨ, ਵਾਪਸ ਮੋੜ ਦਿੱਤਾ, ਬਣ ਕੇ ਆ ਕਹਿੰਦੇ ਇਸ ਤਰ੍ਹਾਂ ਦਾ ਦੂਜੀ ਵਾਰੀ ਆਇਆ। ਬਖਤਿਆਰ ਕਾਕੀ ਇੱਕ ਸੁੱਕੇ ਹੋਏ ਦਰਖਤ ਦੇ ਥੱਲੇ ਬੈਠਾ, ਸਵੇਰ ਦਾ ਬੈਠਾ ਸੀ, ਪ੍ਰਭੂ ਪ੍ਰੇਮ ਦੇ ਅੰਦਰ ਟਾਈਮ ਦਾ ਨਾ ਪਤਾ ਰਿਹਾ। ਧੁੱਪ ਚੜ੍ਹਦੀ ਗਈ, ਹੌਲੀ ਹੌਲੀ ਧੁੱਪ ਆ ਗਈ, ਉੱਤੇ ਡੁੰਡ ਖੜਾ ਦਰਖਤ ਦਾ। ਬਾਬਾ ਫਰੀਦ ਆ ਗਿਆ, ਦੇਖ ਲਿਆ ਵੀ ਉਹ ਬੈਠਾ ਮੁਰਸ਼ਦ, ਅਤੇ ਉਸ ਵੇਲੇ ਮਨ 'ਚ ਸੇਵਾ ਭਾਵਨਾ ਜਾਗ ਗਈ, ਲੇਕਿਨ ਅੰਦਰ ਮੈਂ ਫੇਰ ਹੈ। ਕੀ ਜਾਗੀ ਕਿ ਮੁਰਸ਼ਦ ਧੁੱਪੇ ਬੈਠਾ, ਨਿਗਾਹ ਕਰਤੀ, ਉਸੇ ਵੇਲੇ ਟਾਹਣੀਆਂ ਪੱਤਿਆਂ ਦੇ ਨਾਲ ਭਰ ਗਈਆਂ ਸਾਰੀਆਂ, ਨਵੀਆਂ ਟਾਹਣੀਆਂ ਨਿਕਲੀਆਂ ਜਾਂ ਲਹਿ ਲਹਾਉਣ ਲੱਗ ਗਿਆ ਦਰਖਤ। ਬਖਤਿਆਰ ਕਾਕੀ ਨੇ ਜਦ ਦੇਖਿਆ ਵੀ ਠੰਡ ਲੱਗੀ ਹੈ, ਉਸੇ ਵੇਲੇ ਨੇਤਰ ਖੋਲ੍ਹੇ, ਨਾਲ ਦੀ ਨਾਲ ਦੇਖ ਲਿਆ ਵੀ ਉਹ ਫੇਰ ਆ ਗਿਆ। ਨਿਗਾਹ ਕੀਤੀ ਉੱਤੇ ਨੂੰ, ਸਾਰੀਆਂ ਟਾਹਣੀਆਂ ਮੁੜ ਕੇ ਦਰਖਤ ਫੇਰ ਡੁੰਡ ਬਣਾ ਤਾ। ਸੋ ਗੁਰੂ ਨਾਨਕ ਆ ਕੇ ਬੈਠ ਗਏ। ਗੁਰੂ ਨਾਨਕ ਦੇ ਬੈਠਣ ਸਾਰ ਸਾਰੇ ਹੀ ਦਰਖਤ ਰਸ ਨਾਲ ਭਰ ਗਏ, ਪੱਤੇ ਨਿਕਲੇ ਆਏ, ਟਾਹਣੀਆਂ ਆ ਗਈਆਂ, ਤੇ ਫਲਾਰੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਪੜੋ ਸਾਰੇ,
ਸੁੱਕੇ ਬਾਗ ਦੇ ਹਲਾਰੇ ਮਾਰੇ ਜਦੋਂ ਸਤਿਗੁਰੇ
ਕੀ ਹੈ ਖਿਨ ਮਾਇ ਸਾਹ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ ਸੇ ਜੰਦ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾ ਮਾਲੀ ਆ ਗਿਆ ਦਰਸ਼ਨ ਕਰੇ ਹੈਰਾਨ ਹੋ ਗਿਆ ਵੀ ਅੱਗੇ ਸਾਧੂ ਤਾਂ ਬਹੁਤ ਦੇਖੇ ਪਰ ਆਹ ਰਸ ਜਿਹਾ ਜਿਹੜਾ ਹੁਣ ਮੈਨੂੰ ਮਿਲਿਆ ਸ਼ਾਂਤੀ ਮੈਨੂੰ ਮਿਲੀ ਹੈ ਇਹ ਤਾਂ ਮੈਂ ਦੇਖੀ ਨਹੀਂ ਵਿਚਾਰਨ ਲੱਗ ਗਿਆ ਕਿਤੇ ਇਸ ਗੱਲ ਦੀ ਸ਼ਾਂਤੀ ਤਾਂ ਨਹੀਂ ਹੈ ਕਿ ਮੇਰਾ ਬਾਗ ਹਰਾ ਹੋ ਗਿਆ ਮੈਨੂੰ ਫਿਰ ਰਿਜ਼ਕ ਮਿਲ ਜਾਏਗਾ ਨੌਕਰੀ ਮਿਲ ਜਾਏਗੀ ਕਹਿੰਦਾ ਨਹੀਂ ਅਲੌਕ ਕਹਿ ਮੇਰੇ ਅੰਦਰ ਕੁਛ ਹੋ ਰਿਹਾ ਹੈ ਮੇਰੇ ਅੰਦਰ ਕੋਈ ਧੁਨ ਉੱਠ ਰਹੀ ਹੈ ਕੋਈ ਆਪੇ ਹੀ ਅੱਖਰ ਆ ਰਿਹਾ ਮੇਰੇ ਅੰਦਰੋਂ ਸਮਝਣ ਦਾ ਯਤਨ ਕੀਤਾ ਹੈਰਾਨ ਰਹਿ ਗਿਆ ਕਿ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਮੰਨ ਗਿਆ ਕੋਈ ਪੂਰਾ ਉਤਰਿਆ ਜਾ ਕੇ ਰਾਜੇ ਨੂੰ ਖਬਰ ਦਿੱਤੀ ਕਿ ਰਾਜਨ ਸੁੱਕੇ ਬਾਗ ਦੇ ਅੰਦਰ ਕੋਈ ਮਹਾਤਮਾ ਬੈਠ ਕੇ ਆ ਕੇ ਤਿੰਨ ਬੈਠੇ ਨੇ ਉਹਨਾਂ ਦੇ ਚਰਨ ਪਾਉਣ ਦੀ ਦੇਰ ਸੀ ਕਿ ਬਾਗ ਲਹਿ ਲਹਾ ਉੱਠਿਆ ਸ਼ਗੂਫੇ ਨਿਕਲੇ ਆਏ ਟਾਹਣੀਆਂ ਨਿਕਲੇ ਆਈਆਂ ਘਣੀ ਛਾਂ ਹੋ ਗਈ ਹੈ ਪੰਛੀਆਂ ਨੇ ਆ ਕੇ ਚਹਿ ਚਹਾ ਲਾ ਤੀ ਹਰ ਕਿਸਮ ਦਾ ਪੰਛੀ ਉੱਥੇ ਆ ਗਿਆ ਖੁਸ਼ੀਆਂ ਖੁਸ਼ੀਆਂ ਫੈਲ ਗਈਆਂ ਤੇ ਮੈਨੂੰ ਐਂ ਲੱਗਦਾ ਜਿਹਨੂੰ ਤੁਸੀਂ ਉਡੀਕਦੇ ਹੋ ਉਹ ਆ ਗਿਆ ਰਾਜੇ ਨੇ ਸੁਣਿਆ ਕਹਿਣ ਲੱਗਿਆ ਮਹਾਰਾਜ ਇੱਕ ਗੱਲ ਹੋਰ ਮੈਂ ਦੱਸਦਾ ਦੋ ਜਿਹੜੇ ਸਾਥੀ ਨੇ ਉਹ ਤਾਂ ਜਾ ਕੇ ਛਕਛਕਾ ਆਉਂਦੇ ਨੇ ਪਰ ਇੱਕ ਨੇ ਜਦੇ ਬੈਠੇ ਨੇ ਉਹਨਾਂ ਨੇ ਨਾ ਨੇਤਰ ਖੋਲ੍ਹੇ ਨੇ ਨਾ ਉੱਠੇ ਨਾ ਉਹਨਾਂ ਦੇ ਸਰੀਰ 'ਤੇ ਕੋਈ ਅਸਰ ਪਿਆ ਤਿੰਨ ਦਿਨ ਦੇ ਨਿਰਹਾਰ ਬੈਠੇ ਚਿਹਰਾ ਲਸ ਲਸ ਕਰਦਾ ਐਂ ਲੱਗਦਾ ਜਿਵੇਂ ਚਿਹਰੇ ਦੇ ਉੱਤੇ ਕੋਈ ਰੋਸ਼ਨੀ ਲੱਗੀ ਹੋਈ ਹੋਵੇ ਦੇਖਿਆ ਨਹੀਂ ਜਾਂਦਾ ਅੱਖਾਂ 'ਚ ਲਿਆਉਂਦੀਆਂ ਜਦੋਂ ਮਸਤਕ ਵੱਲ ਦੇਖਦੇ ਰਾਜੇ ਦੇ ਮਨ ਵਿੱਚ ਬੜੀ ਖੁਸ਼ੀ ਆਈ ਹਿਰਦਾ ਉਮਾ ਦੇ ਨਾਲ ਭਰ ਗਿਆ ਹਿਲ ਜੁਲ ਹੋ ਗਈ ਚੁਣਚਣੀ ਛਿਲਣੀ ਲੱਗ ਗਈ ਰੂਹਾਨੀ ਚੁਣਚਣਾਹਟ ਹੋ ਗਈ ਬੇਬਜ਼ ਉੱਠ ਖੜੀਆਂ ਲੇਕਿਨ ਕੰਟਰੋਲ ਕਰ ਰਹੀਆਂ ਸਹਿਸੇ ਨੇ ਕਹਿਣ ਲੱਗਿਆ ਮਤਾਂ ਕੋਈ ਕਰਾਮਾਤੀ ਹੋਵੇ ਪਰਖਣਾ ਠੀਕ ਹੈ ਫਿਰ ਅੰਦਰੋਂ ਆਵਾਜ਼ ਆਈ ਕਿ ਜੇ ਸਤਿਗੁਰੂ ਨਾਨਕ ਹੋਏ ਫਿਰ ਤਾਂ ਮੈਂ ਵਗਿਆ ਕਰ ਰਿਹਾ ਮਜਬੂਰ ਹੋ ਗਿਆ ਕਿ ਮਸਤਕ ਮੈਂ ਗੁਰੂ ਨਾਨਕ ਦੇ ਚਰਨਾਂ ਤੋਂ ਬਗੈਰ ਕਿਤੇ ਨਵਾਉਣਾ ਨਹੀਂ ਸੀ ਅੱਖਾਂ 'ਚ ਜਾਲ ਆ ਗਿਆ ਪਾਤਸ਼ਾਹ ਬੜਾ ਭੁੱਲਿਆ ਮੈਂ ਇੱਕ ਪਖੰਡੀ ਦੇ ਪੈਰਾਂ 'ਤੇ ਮੱਥਾ ਟੇਕੇ ਮੇਰਾ ਮਸਤਕ ਲੱਗ ਗਿਆ ਸੁੱਚਾ ਨਹੀਂ ਰਿਹਾ ਖਿਮਾ ਕਰੋ ਉਸ ਕਰਕੇ ਹੀ ਤੇਰੇ ਵਾਸਤੇ ਸੁੱਚਾ ਮਸਤਕ ਰੱਖਣ ਵਾਸਤੇ ਮੈਂ ਕਿਸੇ ਸਾਧੂ ਦੇ ਅੱਗੇ ਨਿਵਿਆ ਨਹੀਂ ਮੈਂ ਟੈਸਟ ਲੈਣੇ ਸ਼ੁਰੂ ਕਰਤੇ ਮੇਰੀ ਭੁੱਲ ਮਾਫ਼ ਕਰ ਉਸ ਵੇਲੇ ਪਰਸ਼ੁਰਾਮ ਵਜ਼ੀਰ ਸੀ ਉਹਨਾਂ ਦਾ ਵਜ਼ੀਰ ਨੂੰ ਪੁੱਛਿਆ ਵਜ਼ੀਰ ਕਹਿਣ ਲੱਗਿਆ ਮਹਾਰਾਜ ਸ਼ਹਿਰ ਦੇ ਬਹੁਤ ਲੋਕ ਗਏ ਨੇ ਸ਼ਹਿਰ 'ਚ ਆਵਾਜ਼ ਆ ਰਹੀ ਹੈ ਕਿ ਕੋਈ ਪੂਰਾ ਉਤਰਿਆ ਇਸ ਟਾਪੂ 'ਤੇ ਜਿਹੜਾ ਜਾਂਦਾ ਹੈ ਪੁੱਛਣ ਵਾਸਤੇ ਜਾਂਦਾ ਹੈ ਬਿਨਾਂ ਪੁੱਛੇ ਹੀ ਸਭ ਗੱਲਾਂ ਪੂਰੀਆਂ ਹੋ ਜਾਂਦੀਆਂ ਬੋਲਿਆ ਨਹੀਂ ਜਾਂਦਾ ਰਸ ਨਾਲ ਭਰ ਜਾਂਦਾ ਅੰਦਰ ਚਿੰਤਾ ਖਤਮ ਹੋ ਜਾਂਦੀ ਹੈ ਦੁਖੀ ਹੋਏ ਪਰ ਜਾਂਦੇ ਹਾਂ ਖਾਲੀ ਹਿਰਦੇ ਨਾਲ ਜਾਂਦੇ ਹਾਂ ਭਰੇ ਭਰੇ ਵਾਪਸ ਆਉਂਦੇ ਜਿਵੇਂ ਬਾਗ ਹਰਾ ਹੋ ਰਿਹਾ ਹੈ ਇਸੇ ਤਰ੍ਹਾਂ ਦੱਸਦੇ ਨੇ ਕਿ ਸਾਡੇ ਹਿਰਦਿਆਂ 'ਚ ਹਰਿਆਵਲ ਆ ਰਹੀ ਹੈ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਅਤੇ ਆਗਿਆ ਹੋਵੇ ਤਾਂ ਆਪ ਪਧਾਰੋ ਪਾਲਕੀ ਵਗੈਰਾ ਦਾ ਬੰਦੋਬਸਤ ਜਾਂ ਹੋਰ ਕੋਈ ਬੰਦੋਬਸਤ ਕਰੀਏ ਕਹਿੰਦੇ ਨਹੀਂ ਵਜ਼ੀਰ ਪਰ ਸਲਾਮ ਠੀਕ ਹੋ ਸਕਦਾ ਮੇਰੇ ਸਤਿਗੁਰੂ ਹੋ ਪਰ ਜਿੰਨਾ ਚਿਰ ਕਸਵੱਟੀ ਨਹੀਂ ਲਾਈ ਜਾਂਦੀ ਉਨਾ ਚਿਰ ਜਾਣਾ ਮੇਰਾ ਠੀਕ ਨਹੀਂ ਹੈ ਜਦੋਂ ਕਸਵੱਟੀ ਲੱਗ ਗਈ ਫਿਰ ਇਹ ਸ਼ਿਵਨਾਭ ਦਾ ਅੰਗ ਅੰਗ ਰੋਮ ਰੋਮ ਵਿਕ ਜਾਏਗਾ ਜਾਓ ਕਸਵੱਟੀ ਲਓ ਸੋ ਪਰਸ਼ੁਰਾਮ